ਨਵਾਂ ਖਰੜਾ ਬਣਾਊ, ਉਹ ਤਿਆਰੀ ਕਰੂ, ਉਦੋਂ ਗਲਤੀ ਪੈਦਾ ਹੋਊ। ਇਸ ਤੋਂ ਛੁੱਟ ਫਿਰ ਦਸਮ ਪਾਤਸ਼ਾਹ ਦੀ ਪਵਿੱਤਰ ਬਾਣੀ ਰਹਿਤਨਾਮੇ ਭਾਈ ਗੁਰਦਾਸ ਜੀ ਦੀ ਵਾਰਾਂ ਤੇ ਕਬਿੱਤ ਸਵਈਏ, ਇਨ੍ਹਾਂ ਅਨੁਸਾਰ ਜ਼ਿੰਦਗੀ ਬਣਾਉਣੀ ਹੈ, ਬੰਦਿਆਂ ਅਨੁਸਾਰ ਨਹੀਂ। ਕੋਈ ਆ ਜਾਏ ਦੁਨੀਆਂ ਤੇ, ਕੋਈ ਨਾ ਆ ਜਾਏ। ਇਸ ਪ੍ਰਕਾਰ ਗੁਰਮੁਖੋ ਵੱਧ ਤੋਂ ਵੱਧ ਨਿਤਨੇਮ ਕਰਨਾ ਹੈ, ਪੂਰਾ ਮੂਲ ਮੰਤਰ ਪੜ੍ਹਨਾ ਹੈ, ਪੂਰੀ ਰਹਿ ਰਸ ਪੜ੍ਹਨੀ ਹੈ, ਗੁਰੂ ਸਾਹਿਬਾਂ ਦੇ ਵੇਲੇ ਦੀ ਚੱਲੀ ਮਰਿਆਦਾ ਨੂੰ ਮਨਾਉਣਾ ਹੈ, ਅਪਣਾਉਣਾ ਹੈ। ਇਨ੍ਹਾਂ ਦਾ ਕਹਿਣਾ ਕਿਹੜਾ ਕਿਹੜਾ ਤੁਸੀਂ ਮੰਨ ਲਵੋਗੇ? ਹੁਕਮ ਹੋਇਆ ਪਾਕਸ਼, ਥੋੜੀ ਜਿਹੀ ਬੇਨਤੀ ਕਰੀਏ। ਕੁਝ ਹੋਰ ਕਹਿਣ ਨੂੰ ਜੀ ਕਰਦਾ, ਕੁਝ ਵੀਰਾਂ ਨੇ ਕਿਹਾ ਹੈ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰਮੁਖੋ ਮਹਾਂਪੁਰਖਾਂ ਨਾਲੋਂ, ਬ੍ਰਹਮ ਗਿਆਨੀਆਂ ਨਾਲੋਂ, ਤ੍ਰਿਕਾਲਦਰਸ਼ੀਆਂ ਨਾਲੋਂ, ਅੰਤਰਜਾਮੀਆਂ ਨਾਲੋਂ, ਇੱਕ ਪਾਸੇ ਤੁਸੀਂ ਲੱਖ ਬੰਦਾ ਇਕੱਠਾ ਕਰ ਲਓ, ਇੱਕ ਪਾਸੇ ਮਹਾਤਮਾ ਇੱਕ ਹੋਵੇ, ਕਿਨੂੰ ਤੁਲਨਾ ਦੇਵੋਗੇ, ਕਿਨੂੰ ਪਹਿਲ ਦੇਵੋਗੇ? ਦਾਸ ਨੇ ਮਿਸਾਲ ਅੱਗੇ ਦਿੱਤੀ ਸੀ, ਸੋ ਮਹਾਂਪੁਰਖਾਂ ਨੂੰ ਦਾਸ ਨੇ ਪਤਾ ਨਹੀਂ ਕਿਵੇਂ ਕੰਨੋਂ ਪਕੜ ਕੇ, ਕਿਵੇਂ ਬਖਸ਼ ਹੋ ਗਈ, ਕਿਵੇਂ ਕਿਰਪਾ ਕੀਤੀ, ਕਿਵੇਂ ਤਰਸ ਆ ਗਿਆ, ਤਰਸ ਪਿਆ, ਮਹਿਰਮਤ ਹੋਈ, ਸਤਿਗੁਰ ਸੱਜਣ ਮਿਲਿਆ, ਇਸ ਪਾਸੇ ਲਾਉਣਾ ਸੀ, ਸੇਵਾ ਲੈਣੀ ਸੀ। ਕਹਿੰਦੇ ਤੇਰਾ ਆਨੰਦ ਕਾਰ ਅਸੀਂ ਕਰਨਾ ਹੈ। ਪਿੰਡ ਦਾ ਸਿੰਘ ਕਹਿੰਦਾ ਜੀ ਅਰਦਾਸ ਕਰ ਦਿੱਤੀ ਹੈ। ਕਹਿੰਦੇ ਆਨੰਦ ਕਾਰਜ ਅਸੀਂ ਕਰਾਂਗੇ ਜੇ ਕਰ ਦਿੱਤੀ ਤੇ ਅਰਦਾਸ? ਜੇ ਕੋਈ ਢਿੱਲ ਹੈ ਤਾਂ ਦੱਸ ਦੇ। ਨਹੀਂ ਜੀ ਅਰਦਾਸ ਹੋ ਗਈ ਹੈ, ਆਨੰਦ ਕਾਰਜ ਅਸੀਂ ਕਰਾਂਗੇ, ਅਮਕੇ ਦਿਨ ਆ ਜਾਇਓ, ਤਰਨ ਤਾਰਨ ਹੋਵਾਂਗੇ। ਚਲੋ ਉੱਥੇ ਗਏ, ਦੋ ਖੰਡ ਪਾਰ ਚੱਲ ਰਹੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼ ਨੇ, ਤੇ ਨਾਲ ਜਪਜੀ ਸਾਹਿਬ ਤੀਸਰਾ, ਤੇ ਚੌਥਾ ਸਰੂਪ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਹੋਰ ਪ੍ਰਕਾਸ਼ ਕੀਤਾ। ਤੇ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਜੀ ਨੇ ਆਪ ਤਾਬਿਆ ਬਹਿ ਕੇ ਲਾਵਾਂ ਦਾ ਪਾਠ ਕੀਤਾ, ਤੇ ਨਾਲ ਗਿਆਨੀ ਆ ਗੁਰਸ਼ਰਨ ਸਿੰਘ ਜੀ ਰੇਡੀਓ ਚਲਾਉਣ ਵਾਲੇ, ਤੇ ਰਾਮ ਸਿੰਘ ਜੀ ਲਤੋਂਵਾਰੀ ਨੇ, ਸੋ ਸ਼ਾਇਦ ਗੁਰਮੇਲ ਸਿੰਘ ਨਾਲ ਸੀ। ਇਨ੍ਹਾਂ ਸਿੰਘਾਂ ਨੇ ਕੀਰਤਨ ਕੀਤਾ। ਅਖੰਡ ਪਾਠ ਵੀ ਚੱਲ ਰਹੇ ਨੇ ਦੋ, ਜਪਜੀ ਸਾਹਿਬ ਵੀ ਨਾਲ ਚੱਲ ਰਿਹਾ ਹੈ, ਤੇ ਨਾਲ ਆਨੰਦ ਕਾਰਜ ਵੀ ਹੋ ਰਿਹਾ ਹੈ। ਕਿ ਉਹਨਾਂ ਨਾਲ ਹੋਰ ਕੋਈ ਸਿਆਣਾ ਜੰਪੂ ਦੁਨੀਆਂ ਤੇ ਸਿੱਖਿਆ ਦੇਣ ਵਾਲਾ ਸਾਨੂੰ? ਇਸ ਪ੍ਰਕਾਰ ਗੁਰਮੁਖੋ ਤੇ ਕਈ ਵਾਰੀ ਵੇਖਿਆ ਕਿ ਖੰਡ ਪਾਠ ਚੱਲਦਾ ਹੈ ਤੇ ਨਾਲ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਸੋ ਅਖੰਡ ਪਾਠੀ ਸਿੰਘ ਤਾਬਿਆ ਪਾਠ ਕਰੀ ਜਾਂਦਾ ਹੈ, ਤੇ ਪੰਜ ਪਿਆਰਿਆਂ ਵੱਲੋਂ ਗ੍ਰੰਥੀ ਸਿੰਘ ਚੱਲਦੇ ਖੰਡ ਪਾਠ ਵਿੱਚ ਹੁਕਮਨਾਮਾ ਲੈ ਲੈਂਦਾ ਹੈ। ਇਸ ਪ੍ਰਕਾਰ ਖੰਡ ਪਾਠ ਚੱਲਦਿਆਂ ਕਥਾ ਵੀ ਹੋ ਸਕਦੀ ਹੈ, ਕੀਰਤਨ ਵੀ ਹੋ ਸਕਦਾ ਹੈ, ਲੌਂਸ ਵੀ ਹੋ ਸਕਦੀ ਹੈ, ਕੋਈ ਵਿਚਾਰ ਵੀ ਹੋ ਸਕਦੀ ਹੈ, ਤੇ ਖੰਡ ਪਾਠ ਵੀ ਹੁੰਦੇ ਰਹਿਣ। ਇਹ ਤੇ ਮਹਾਤਮਾ ਦੀ, ਬ੍ਰਹਮ ਗਿਆਨੀਆਂ ਦੀ, ਦਲਾਂ ਵਾਲਿਆਂ ਦੀ, ਟਕਸਾਲੀਆਂ ਦੀ ਮਰਜ਼ਾਦਾ ਹੈ, ਤੇ ਬੰਦਿਆਂ ਦੀ ਮਰਨੀ ਤਾਂ ਤੁਹਾਡੀ ਆਪਣੀ ਮਰਜ਼ੀ। ਇਸ ਪੱਖ ਚ ਭਾਵੇਂ ਹੋਰ ਵੀ ਕਈ ਕੁਛ ਕਹਿਣ ਸੁਣਨ ਦੀ ਲੋੜ ਹੈ, ਮਰਜ਼ਾਦਾ ਨੂੰ ਵਿਗਾੜਨ ਵਾਲੇ ਆਪਣਾ ਜ਼ੋਰ ਲਾਈ ਜਾਂਦੇ ਹੈ, ਤੇ ਕਾਇਮ ਰੱਖਣ ਵਾਲਿਆਂ ਨੂੰ ਕਦੇ ਕਦੇ ਅੱਖ ਖੁੱਲਦੀ ਥੋੜੀ ਬਹੁਤੀ ਲੋੜ ਪਵੇ। ਤੇ ਇਸ ਪ੍ਰਕਾਰ ਸਤਿਗੁਰੂ ਨੂੰ ਭਾਵੇ ਅਖੰਡ ਪਾਠ ਜਿਵੇਂ ਹੋਇਆ ਤੇ ਇਹ ਕਹਿੰਦੇ ਵੀ ਜਪਜੀ ਸਾਹਿਬ ਨਹੀਂ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੋ ਮਹਾਨਤਾ ਜਪਜੀ ਸਾਹਿਬ ਨੂੰ ਦਿੱਤੀ ਹੈ, ਉਹ ਦੁਨੀਆਂ ਤੇ ਹੋਰ ਬਾਣੀ ਨੂੰ ਘੱਟ ਹੋਵੇਗੀ। ਭਾਵੇਂ ਸਾਰੀਆਂ ਵੱਧ ਤੋਂ ਵੱਧ ਸਤਿਕਾਰਯੋਗ ਨੇ, ਜਪਜੀ ਕੰਠ ਨਿਤਾ ਪ੍ਰਤ ਰਟੇ, ਜਨਮ ਜਨਮ ਕੇ ਕਿਲ ਵਿਖ ਕੱਟੇ, ਜਪਜੀ ਸੇਬ ਕੱਟੇ ਜਮ ਫਾਸੀ, ਬਹੁਰ ਮਿਲੇ ਪਦਵੀ ਅਬਨਾਸੀ, ਜੰਤਰ ਮੰਤਰ ਜੇ ਤੰਤਰ ਮਹਾਨਾ, ਦੈਰ ਜੇ ਦਿਓ ਭੂਤ ਬਲਵਾਨਾ, ਕਿਸੇ ਸਮੀਪ ਨਾ ਆਵੇ ਕੋਈ, ਪਠਣ ਪ੍ਰੀਤ ਨਰਜ ਹੈ ਹੋਈ, ਕਾਮ ਤੇਨ ਸੁਰਤਰ ਚਿੰਤਾ ਮਨ, ਕਹਿ ਨ ਸਕੇ ਅਧ ਤਿਲ ਸੰਸਾਰ। ਨਾਲ ਇਨ੍ਹਾਂ ਦੇ ਅਰਥ ਕਰਦਿਆਂ ਸਮਾਂ ਹੋਰ ਲੱਗ ਜਾਊ। ਜਿਨ੍ਹਾਂ ਮਹਾਤਮਾ ਦੁਨੀਆਂ ਹਿਲਾ ਕੇ ਰੱਖ ਦਿੱਤੀ, ਉਨ੍ਹਾਂ ਦੇ ਪੰਜਾਹ ਪੰਜਾਹ ਤੇ ਸੌ ਸੌ ਪਾਠ, ਬਾਬੇ ਦੀਪ ਸਿੰਘ ਜੀ ਦਾ ਜੀਵਨ ਪੜ੍ਹੋ ਤੇ ਹੋਰ ਮਹਾਤਮਾ ਦਾ, ਹਰ ਰੋਜ਼ ਨਿਤਨੇਮ ਜਪਜੀ ਸਾਹਿਬ ਦਾ ਹੈ। ਇਤਨੇ ਪਾਠ ਰੋਜ਼ ਕਰਨੇ ਹੈ, ਹੋਰ ਨਿਤਨੇਮ ਵੀ ਕਰਨਾ ਹੈ। ਜਪਜੀ ਸਾਹਿਬ ਮਾਲਾ ਮੰਤਰ ਹੈ, ਗੁਰਮੰਤਰ, ਮੂਲ ਮੰਤਰ, ਨਾਮ ਮੰਤਰ, ਮਾਲਾ ਮੰਤਰ ਵੱਖਰੇ ਵੱਖਰੇ ਜੋ ਸਿੱਖੀ ਮਤ ਵਿੱਚ ਮੰਨੇ ਗਏ ਨੇ। ਜਿਹੜਾ ਗੁਰੂ ਕਾ ਸਿੱਖ ਨਿਤਨੇਮੀ ਹੈ, ਮੂਲ ਮੰਤਰ ਦਾ ਤੇ ਜਪਜੀ ਸਾਹਿਬ ਦਾ ਤੇ ਬਾਣੀਆਂ ਦਾ, ਉਹਨੂੰ ਦੈਤ ਦਿਓ ਤੇ ਭੂਤਾਂ ਤੋਂ ਡਰਨ ਦੀ ਲੋੜ ਨਹੀਂ, ਉਹਨੂੰ ਕਿਸੇ ਹੋਰ ਅਨੁਮਤੀਆਂ ਦੇ ਜੰਤਰ ਮੰਤਰ ਪੰਡ ਪੜਵਾਉਣ ਦੀ ਲੋੜ ਨਹੀਂ। ਸਾਰੀਆਂ ਪ੍ਰਾਪਤੀਆਂ ਦੇ ਵਿੱਚੋਂ ਹੁੰਦੀਆਂ ਆਈਆਂ ਤੇ ਗਾਹ ਕਿਉਂ ਨਾ ਹੋਣਗੀਆਂ। ਘਰ ਉਹ ਵਿਚਾਰ ਅਤਿਅੰਤ ਜ਼ਰੂਰੀ ਹੈ ਜਪਜੀ ਸਾਹਿਬ ਅਖੰਡ ਪਾਠ ਦੇ ਨਾਲ, ਪਰ ਅਖੰਡ ਪਾਠੀ ਜਿਵੇਂ ਨੇ ਇਵੇਂ ਹੀ ਜਪਜੀ ਸਾਹਿਬ ਦੇ ਪਾਠੀ ਹੋਣ। ਇਹ ਨਹੀਂ ਉਸ ਬੱਚੇ ਨੂੰ ਲਾ ਦਿੰਦੇ, ਇਸ ਬੀਬੀ ਨੂੰ ਲਾ ਦਿੰਦੇ, ਇਹ ਦਸ ਪੜ੍ਹੀ ਹੈ, ਇਹ ਅੱਠ ਪੜ੍ਹਿਆ ਹੈ, ਭਾਵੇਂ ਕੋਈ ਬੀ ਏ ਐਮ ਏ ਕਿਉਂ ਨਾ ਪੜ੍ਹਿਆ ਹੋਵੇ, ਦਸ ਕੁਛ ਵੀ ਨਹੀਂ ਪੜ੍ਹਿਆ। ਤੇ ਕਾਲਜਾਂ ਵਿੱਚ ਜਾ ਕੇ ਜੋ ਮਹਾਂਪੁਰਖਾਂ ਪੜ੍ਹਾਇਆ ਸੀ, ਉਹਨਾਂ ਨੂੰ ਮੂਲ ਮੰਤਰ ਨਹੀਂ ਪੜ੍ਹਨਾ ਆਉਂਦਾ, ਲਗਾ ਮਾਤਰਾ ਨਹੀਂ ਉਚਾਰਨੀ ਆਉਂਦੀਆਂ, ਪੰਜ ਪੌੜੀਆਂ ਤੱਕ ਖਾਲਸਾ ਕਾਲਜ ਅਕਾਦੀਆਂ ਤਾਰਾ ਸਿੰਘ ਨਾਮੇ ਹੈੱਡ ਮਾਸਟਰ ਜੀ, ਕਦੇ ਆਇਆ ਕਰੋ, ਦਰਸ਼ਨ ਦਿਆ ਕਰੋ, ਸਾਨੂੰ ਕੁਛ ਸੁਣਾਇਆ ਕਰੋ। ਹਾਂ, ਲੋੜ ਹੈ ਪੰਜਾਬੀ ਦੀ, ਗੁਰਬਾਣੀ ਦੀ, ਸੰਥਾ ਦੀ। ਕਹਿੰਦਾ ਉਹ ਗੱਲ ਨਹੀਂ, ਮੈਂ ਨਿਤਨੇਮੀ ਹੈ, ਸਾਡਾ ਅੰਬਕਾ ਮਾਸਟਰ ਨਿਤਨੇਮੀ ਹੈ। ਜੋ ਟਕਸਾਲ ਤੋਂ ਮਿਲਦਾ ਗੁਰੂ ਦੀ ਦੇਣ, ਉਹ ਤੁਹਾਡੇ ਸਕੂਲ ਚੋਂ ਨਹੀਂ ਮਿਲ ਸਕਦਾ, ਭਾਵੇਂ ਤੁਸੀਂ ਨਿਤਨੇਮੀ ਹੋ। ਅੱਛਾ, ਗੁੜਕਾ ਲਿਆ ਲੈ, ਦੱਸ ਮੈਨੂੰ ਭਲਾ ਕੀ ਹੈ। ਚੱਲ ਫਿਰ ਪੜ੍ਹ, ਜੋ ਮਹਾਂਪੁਰਖਾਂ ਸਮਝਾਇਆ ਸੀ, ਪੰਜ ਪੌੜੀਆਂ ਤੋਂ ਗਾਂਹ ਨਹੀਂ ਲੰਘ ਸਕਿਆ, ਤੇ ਕੰਨ ਫੜ ਕੇ ਅਨਪੜ੍ਹ ਪਾਸੋਂ ਪੜ੍ਹੇ ਨੇ ਮਾਫ਼ੀ ਮੰਗੀ ਕਿ ਤੁਸੀਂ ਸੱਚੇ ਹੋ। ਸੋ ਖਾਲਸਾ ਕਾ ਇਸੇ ਤਰ੍ਹਾਂ ਕਾਲਜ, ਜੋ ਗਰਲ ਕਾਲਜ ਤੁਗਲਵਾੜਾ ਬਾਬਾ ਆਇਆ ਸਿੰਘ ਜੀ, ਉੱਥੇ ਵੀ ਇਸੇ ਤਰ੍ਹਾਂ ਸਮਾਂ ਬਣਿਆ ਸੀ। ਉਸ ਮਾਸਟਰ ਸੁਰੰਗ ਸਿੰਘ ਨੇ, ਪ੍ਰਿੰਸੀਪਲ ਨੇ ਮੰਗ ਕੇ ਸੋ ਭਾਵ ਇਹ ਲਿਆ ਕਿ ਸਾਨੂੰ ਦੇਹੋ ਪੜ੍ਹਾਉਣ ਵਾਸਤੇ। ਗੁਰਮੁਖ ਜੋ ਗੁਰੂ ਦੀ ਦੇਣ ਹੈ, ਜੋ ਟਕਸਾਲਾਂ ਦੀ ਦੇਣ ਹੈ, ਜੋ ਦਲਾਂ ਦੀ ਦੇਣ ਹੈ, ਉਹ ਹੋਰ ਕਿਤੇ ਉਹ ਨਹੀਂ ਤੁਹਾਨੂੰ ਮਿਲ ਸਕਦੀ। ਅਤਿਅੰਤ ਜ਼ਰੂਰੀ ਹੈ, ਭਾਵੇਂ ਦੁਨੀਆਂ ਦੇ ਲੋਕ ਕਈ ਕੁਛ ਕਈ ਮੁਕਾਬਲੇ ਕਰੀ ਫਿਰਦੇ, ਸਿੱਖੀ ਮਤ ਨੂੰ ਵਿਗਾੜਨ ਵਾਸਤੇ, ਸੁਧਾਰਨ ਵਾਸਤੇ ਨਹੀਂ। ਸਤਿਗੁਰੂ ਕਿਰਪਾ ਕਰਨ ਇਸ ਪੱਖ ਚ ਹੋਰ ਬਹੁਤਾ ਕੁਛ ਨਾ ਬੋਲਾਂ, ਜੋ ਸਮੇਂ ਅਨੁਸਾਰ ਲੋੜ ਹੈ, ਜੋ ਸਮਾਗਮ ਰਚਿਆ ਤੁਸਾਂ, ਉਸ ਪੱਖ ਚ ਕੁਝ ਬੇਨਤੀਆਂ ਹੋਰ ਕਰਨੀਆਂ ਨੇ। ਸੋ ਗੁਰਮੁਖਾਂ ਨੇ, ਸਿੰਘਾਂ ਨੇ ਬੜੀ ਸਰਧਾ ਨਾਲ, ਬੜੇ ਪਿਆਰ ਨਾਲ, ਸੋ ਜਪਜੀ ਸਾਹਿਬ ਦੇ ਪਾਠੀ ਲਾਉਣੇ ਚਾਹੀਦੇ ਹੈ। ਦਾਸ ਵੀ ਅਖੰਡ ਪਾਠ ਕਰਦਾ ਕਰਵਾਉਂਦਾ ਰਿਹਾ ਤੇ ਦਸੇ ਅਖੰਡ ਪਾਠੀ ਲਾਉਣੇ ਹੈ, ਬੱਚਾ ਬੀਬੀ ਨਹੀਂ। ਇਸੇ ਪ੍ਰਕਾਰ ਜੀਵਨ ਵਾਲਾ ਹੋਵੇ, ਨਿਤਨੇਮੀ ਹੋਵੇ, ਸਾਹਿਬ ਸੱਚੇ ਪਾਤਸ਼ਾਹ ਕੋਲ ਖੜ ਕੇ ਤੇ ਬਹਿ ਕੇ ਸਰਵਣ ਕੀਤਾ, ਇੰਨੀ ਮਹਿਮਾ ਜੜਾਈ ਹੈ। ਬਾਣੀ ਸੁਣਨ ਦਾ ਮਹਾਤਮ ਕਹਿਣ ਨਾਲੋਂ ਜ਼ਿਆਦਾ ਕਈ ਗੁਣਾ ਵੱਧ ਫਲ ਹੈ। ਸੋ ਭੋਗ ਸਰਵਣ ਕੀਤਾ ਆਪ ਜੀ ਨੇ, ਜਿਵੇਂ ਪੰਕਤੀਆਂ ਗੁਰਵਿਲਾਸ ਵਿਚ, ਧਾਰ ਪ੍ਰੇਮ ਗੁਰੂ ਗ੍ਰੰਥ ਕਾ, ਪਾਠ ਕਰੇ ਮਨ ਲਾਏ, ਰਾਗ ਮਾਲਾ ਪੜ ਪ੍ਰੇਮ ਸਿਉ, ਭੋਗ ਜਪਜੀ ਤੇ ਪਾਏ। ਰੱਬ ਤਾਂ ਹੋਈ ਜਪਜੀ ਸਾਹਿਬ ਤੋਂ ਅਖੰਡ ਪਾਠ ਦੀ, ਤੇ 18, 10, 20 ਰਾਗ ਮਾਲਾ ਪੜ ਕੇ ਭੋਗ ਨਹੀਂ ਪਿਆ, ਫਿਰ ਜਪਜੀ ਸਾਹਿਬ ਰੰਭ ਹੈ। ਆਖਰੀ ਸਲੋਕ ਜਦੋਂ ਪੜਿਆ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ ਇੱਥੇ ਭੋਗ ਪੈਂਦਾ ਹੈ। ਤੇ ਫਿਰ ਉਸੇ ਵੇਲੇ ਅਰਦਾਸ, ਇਹ ਨਹੀਂ ਭੋਗ ਪੈ ਗਿਆ ਤਾਂ ਹੁਣ ਕੀਰਤਨ ਸ਼ੁਰੂ ਕਰ ਦੋ, ਹੁਣ ਆਰਤੀ ਸ਼ੁਰੂ ਕਰ ਦੋ, ਹੁਣ ਵਿਚਾਰਾਂ ਸ਼ੁਰੂ ਕਰ ਦੋ। ਜਿਹੜੇ ਖੁੱਲਾ ਪਾਠ ਹੈ ਫਿਰ ਤੁਹਾਡੀ ਮਰਜ਼ੀ, ਜੋ ਮਰਜ਼ੀ ਕਰ ਲਓ। ਜੇ ਅਖੰਡ ਪਾਠ ਹੈ ਤਾਂ ਅਰਦਾਸ ਹੋ ਕੇ ਮੁੱਖ ਵਾਕ ਲੈ ਕੇ ਉਸੇ ਵੇਲੇ ਓਂਕਾਰ ਸ਼ੁਰੂ, ਅਖੰਡ ਪਾਠ ਰੰਭ ਹੋ ਗਿਆ। ਜੇ ਅਖੰਡ ਪਾਠ ਦਾ ਭੋਗ ਵਾ ਤਾਂ ਉਹ ਇਸ ਤਰ੍ਹਾਂ ਪਾਉਣਾ ਹੈ, ਇਸ ਤਰ੍ਹਾਂ ਇੱਥੇ ਵੀ ਕਰਦੇ ਵੀਰ ਵੇਖੇ ਤੇ ਹੋਰ ਥਾਵਾਂ ਤੇ ਵੀ, ਜੋ ਮਹਾਤਮਾ ਕੋਲੋਂ ਵੇਖਿਆ ਤੇ ਸੁਣਿਆ ਉਹ ਤੁਹਾਡੇ ਸਮੱਖ ਰੱਖਿਆ, ਜਿਨ੍ਹਾਂ ਅਪਣਾਉਣਾ ਇਸ ਗੱਲ ਨੂੰ ਉਹਨਾਂ ਦੀ ਆਪਣੀ ਮਰਜ਼ੀ। ਇਹ ਗੁਰਮੁਖਾਂ ਦਾਸ ਪਾਸੋਂ ਕਹਿ ਕੇ ਕੁਹਾਇਆ ਤਾਂ ਬੇਨਤੀ ਕੀਤੀ ਹੈ। ਜੋ ਪੁਰਾਤਨ ਚਲੀਆਂ ਮਰਜ਼ਾਦਾ ਮਹਾਤਮਾ ਦੀਆਂ, ਟਕਸਾਲਾਂ ਦੀਆਂ, ਦਲਾਂ ਦੀਆਂ, ਕਲਗੀਧਰ ਦੀਆਂ ਚਲਾਈਆਂ ਬੰਦੀਆਂ ਦੀਆਂ ਨਹੀਂ, ਜੋ ਬ੍ਰਹਮ ਗਿਆਨੀ ਮਹਾਤਮਾ ਨੂੰ ਪਤਾ ਹੈ, ਉਹ ਦੁਨੀਆਂ ਦੇ ਪੜਾਕੂ ਨੂੰ ਪਤਾ ਨਹੀਂ ਹੋ ਸਕਦਾ, ਉਹਨੂੰ ਤੇ ਕਿਤਾਬੀ ਕੀੜਾ ਹੀ ਕਿਹਾ ਜਾ ਸਕਦਾ ਹੈ। ਪੜਿਆ ਮੂਰਖ ਆਖੀਏ ਲੱਭ ਲੋਭ ਹੰਕਾਰ, ਕਿਤੇ ਬਹੁਤੇ ਪੜੇ ਨੂੰ ਪੁੱਛ ਕੇ ਵੇਖ ਲਿਓ ਕਿ ਸ਼ਰਾਬ ਵੀ ਪੀਂਦਾ ਹੈ, ਦਾੜੀ ਮੂੰਹ ਵੀ ਕਟਾਉਂਦਾ ਹੈ, ਵਿਕਾਰ ਵੀ ਭੋਗਦਾ ਹੈ, ਨਸ਼ੇ ਵੀ ਵਰਤਦਾ ਹੈ, ਵੱਡੀਆਂ ਵੀ ਲੈਂਦਾ ਹੈ, ਫਿਰ ਪੜਿਆ ਕਾਹਦਾ ਹੋਇਆ। ਸੋ ਨਹੀਂ, ਪੜਿਆ ਤਾਂ ਪੜਿਆ ਤਾਂ ਪਰ ਵਿਕਾਰੀ ਹੋਣਾ ਚਾਹੀਦਾ ਹੈ। ਤਾਂ ਆਰਕ ਹੋਰ ਮਿਸਾਲਾਂ ਮਗਰ ਮਿਲਦੀਆਂ ਨੇ। ਸੋ ਪੜਿਆ ਸੋ ਪੰਡਿਤ ਬੀਨਸ ਰਾਮ ਨਾਮ ਗਲਹਾਰ, ਭਗਤਾਂ ਦੀ ਬਾਣੀ ਪੜ੍ਹ ਕੇ ਵੇਖ ਲੋ, ਬਹੁ ਗਿਣਤੀ ਭਗਤ ਛੋਟੀ ਜਾਤ ਵਿੱਚ ਹੋਏ ਨੇ। ਜੈ ਦੇਵ ਵਗੈਰਾ, ਪੀਪਾ ਰਾਜਾ ਆਦਿ ਭਾਵੇਂ ਪੜ੍ਹੇ ਹੋਣਗੇ, ਤੇ ਨਹੀਂ ਤੇ ਉਹਨਾਂ ਨੂੰ ਪੜ੍ਹਾਉਣਾ ਕਿਣ ਸੀ, ਪੜ੍ਹਨ ਨਹੀਂ ਸੀ ਕਿਸੇ ਨੇ ਦੇਣਾ। ਹਰ ਬੋਲੀ ਵਿੱਚ, ਹਰ ਮਤ ਵਿੱਚ ਉਹਨਾਂ ਨੇ ਚਰਚਾ ਵੀ ਕੀਤੀ ਤੇ ਬਾਣੀ ਵੀ ਰਚੀ। ਜਿਹੜਾ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ, ਆਤਮਾ ਪਵਿੱਤਰ ਹੋ ਜਾਂਦੀ ਹੈ, ਸਭ ਕੁਛ ਉਹਨੂੰ ਸੁੱਤੇ ਪ੍ਰਕਾਸ਼ ਪਰਮੇਸ਼ਰ ਦੀ ਕਿਰਪਾ ਨਾਲ ਹੋ ਜਾਂਦਾ ਹੈ, ਤੇ ਗਾਂ ਵੀ ਕਿਉਂ ਨਾ ਹੋਵੇਗਾ, ਜ਼ਰੂਰ ਹੋਵੇਗਾ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਤੇ ਜੋ ਘੱਲੂ ਘਾਰੇ ਦੀ ਗੱਲ ਚੱਲ ਰਹੀ ਹੈ, ਦਾਸ ਦਾ ਸਰੀਰ ਬਹੁਤ ਥੋੜਾ ਸਮਾਂ ਜਥੇ ਚ ਰਹਿਣ ਨੂੰ ਮਿਲਿਆ, ਥੋੜਾ ਸਮਾਂ, ਕਿਉਂਕਿ ਘਰ ਵਿੱਚ ਆਗਿਆ ਨਹੀਂ ਸੀ ਮਿਲਦੀ, ਕੱਲਾ ਸਰੀਰ ਸੀ, ਮਾਤਾ ਬਿਰਧ ਸੀ, ਸ਼ਾਦੀ ਹੋਈ ਨਹੀਂ ਸੀ। ਸੋ ਵੱਡਾ ਭਾਈ ਨੌਕਰ ਸੀ, ਬਾਈ ਜੋਤੀ ਦਾ ਕੰਮ ਵੀ ਸੀ, ਤੇ ਮਹਾਂਪੁਰਖਾਂ ਕਹਿਆ ਹੁਕਮ ਮੰਨ ਭਾਵੇਂ ਬੇਨਤੀ, ਤੈਨੂੰ ਜਾਣਾ ਹੀ ਪੈਣਾ, ਤੇ ਸਾਰੇ ਰਾਹ ਬੰਦ ਕਰ ਦਿੱਤੇ। ਮਾਤਾ ਨੂੰ ਵੀ ਕਹਿਣਾ ਪੈ ਗਿਆ ਵੀ ਚਲੇ ਜਾ। ਚਲੋ, ਸੰਥਾ ਮਹਾਰਾਜ ਸਰੂਪ ਦੀ ਹੋਈ, ਆਗਿਆ ਮੰਨੀ, ਬੇਨਤੀ ਕੀਤੀ, ਹੁਣ ਕਿਰਪਾ ਕਰੋ, ਆਗਿਆ ਦੇਵੋ, ਮਿਲ ਗਈ ਕਹਿੰਦੇ ਘਰ ਗਏ ਨੂੰ ਵੀ ਨਾਲ ਹੀ ਸਮਝਦੇ ਐ ਤੇ ਐਸ ਸਿੱਖੀ ਦਾ ਪ੍ਰਚਾਰ ਕਰਨਾ ਭਾਵੇਂ ਗੱਲਾਂ ਹੋਰ ਵੀ ਨੇ ਨਾਲ ਹੁਣ ਸਮਾਂ ਨਹੀਂ ਤੇ ਜੇ ਕਰੇਗਾ ਤੇ ਕਰੋੜ ਸਮੇਰ ਜੱਗਾਂ ਦਾ ਫਲ ਮਿਲੂ ਹੋਰ ਕੰਮ ਰਹਿ ਜੇ ਇਹ ਨਹੀਂ ਛੱਡਣਾ ਆਹ ਬਚਨ ਸਾਹਮਣੇ ਆ ਜਾਂਦੇ ਕਈ ਵਾਰੀ ਮਨ ਬਣਾਇਆ ਵੀ ਛੱਡੋ ਪਰਾਂ ਹੁਣ ਦੁਨੀਆਂ ਤੇ ਵਿਗੜਦੀ ਜਾਂਦੀ ਹੈ ਰੱਬ ਦਾ ਨਾਂ ਲਈਏ ਬਥੇਰਾ ਕੁਛ ਕਹਿ ਲਿਆ ਮਹਾਰਾਜ ਸਭ ਕਮਾਉਣ ਦਾ ਬਲ ਬਖਸ਼ੋ ਹੁਣ ਖਰਹੋ ਵਿਚਾਰ ਮਹਾਂਪੁਰਖਾਂ ਦੇ ਬਚਨਾਂ ਨਾਲ ਬੇਅੰਤ ਸੇਵਾਵਾਂ ਹੋਈਆਂ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਜਿੰਨਾ ਸਰੀਰ ਛੱਡਣ ਤੋਂ ਬਾਹਰ ਚ ਪ੍ਰਕਾਰ ਦੀ ਸੇਵਾ ਮਹਾਰਾਜ ਸਾਹਿਬ ਨੇ ਲਈ ਹੈ ਮਹਾਂਪੁਰਖਾਂ ਨੂੰ ਪਹਿਲਾਂ ਪਤਾ ਸੀ ਇੱਕ ਦੋ ਨੀ ਬੇਅੰਤ ਬਚਨ ਨਾਲ ਸਰੀਰ ਦੇ ਹੋਏ ਜਿਨ੍ਹਾਂ ਦਾ ਸਾਨੂੰ ਨਹੀਂ ਸੀ ਪਤਾ ਕਿਸੇ ਨੂੰ ਨਹੀਂ ਸੀ ਪਤਾ ਉਹਨਾਂ ਨੂੰ ਪਤਾ ਸੀ ਵੀ ਆਹ ਕੁਛ ਹੋਣਾ ਤੇ ਬਾਅਦ ਵਿੱਚ ਹੋਇਆ ਹੁਣ ਉਹ ਬਚਨ ਸਾਂਝੇ ਕਰਨ ਦਾ ਸਮਾਂ ਨਹੀਂ ਹਾਂ ਜਥੇ ਚ ਰਹਿੰਦਿਆਂ ਵੀਰ ਜੀ ਦੀ ਰਸਨਾ ਤੋਂ ਸੁਣਨ ਤੋਂ ਚੇਤੇ ਆਇਆ ਹੈ ਸਿੰਘ ਦਾ ਨਾਮ ਹੀ ਨੋਟ ਨਹੀਂ ਕੀਤਾ ਤੇ ਸੁਰਤੀ ਵੀ ਇਸ ਪਾਸੇ ਦੀ ਨਹੀਂ ਸੀ ਉਦੋਂ ਬੱਚੇ ਸਾਂ ਗੱਲ ਸੁਣ ਗੱਲ ਸੁਣ 10,000 ਸ਼ਹੀਦ ਨੇ ਜਨਮ ਲੈ ਲਿਆ ਹੁਣ ਪਤਾ ਹੁੰਦਾ ਨਾਂ ਨੋਟ ਕਰ ਲੈਂਦੇ ਕੋ ਘੋਖ ਕੀ ਗੱਲ ਪੁੱਛ ਲੈਂਦੇ ਕਿਹੜਾ ਸਿੰਘ ਸੀ ਕਾ ਕਿਉਂ ਲੈ ਲਿਆ ਕਾਹਦੇ ਲਈ ਲੈ ਲਿਆ ਗੁਰਮੁਖੋ ਜੋ ਹੋ ਰਿਹਾ ਹੈ ਭਾਣੇ ਅੰਦਰ ਹੋ ਰਹੇ ਘੱਲੂ ਘਾਰਾ ਮਨਾ ਰਹੇ ਹੋ ਪਹਿਲੇ ਵੀ ਘੱਲੂ ਘਾਰੇ ਹੋਏ ਨੇ ਦਾਸ ਦੇ ਨੇੜੇ ਨਗਰ ਸ਼ਹਿਰ ਕਾਹਨੂੰ ਆਣ ਬਿਆਸ ਨਦੀ ਦੇ ਢਾਏ ਕੰਢੇ ਤੇ ਸ਼ੰਭ ਕਾਫੀ ਹੁਣ ਤੇ ਸੜਕਾਂ ਬਣ ਗਈਆਂ ਬੱਤੀ ਚਲੇ ਗਈ ਵਸਦਾ ਬੇਟ ਪਿੰਡ ਸੋਹਣੇ ਬਣੇ ਨੇ ਪਰ ਕਦੇ ਝੱਲ ਤੇ ਕਾਨੇ ਹੁੰਦੇ ਸੀ ਤੇ ਗਿੱਦੜ ਵਿਆਹਦੇ ਸੀ ਇਸ ਪ੍ਰਕਾਰ ਸੂਰ ਆਦਿਕ ਤੇ ਹੋਰ ਜਾਨਵਰ ਰਹਿੰਦੇ ਸੀ ਉਸ ਕਾਨੂੰ ਆਣ ਦੇ ਝੱਲ ਥੱਲੇ ਬੇਠ ਵਿਚ ਗੁਰੂ ਕੇ ਸਿੰਘਾਂ ਨੇ ਜਿਨ੍ਹਾਂ ਦੀ ਗਿਣਤੀ 22,000 ਲਿਖੀ ਹੈ ਉਥੇ ਗੁਰਦੁਆਰਾ ਸਥਾਨ ਬਣਿਆ ਅਜੇ ਤੱਕ ਵੀ ਪੁਰਾਤਨ ਸ਼ਸਤਰ ਮਿੱਟੀ ਪੁੱਟਿਆ ਕਈ ਵਾਰੀ ਨਿਕਲ ਆਉਂਦੇ ਨੇ ਰੱਖੇ ਹੋਏ ਨਿਸ਼ਾਨੀ ਵਜੋਂ ਉਸ ਥਾਂ ਤੇ ਘੇਰਾ ਪਾ ਕੇ ਵੱਡਾ ਭਾਰੀ ਯੁੱਧ ਹੋਇਆ ਸੀ ਗਰਮੀ ਦੇ ਮੌਸਮ ਵਿਚ 11,000 ਸਿੰਘ ਸ਼ਹੀਦ ਹੋਇਆ ਸੀ ਤੇ ਕੁਝ ਝੱਲ ਨੂੰ ਅੱਗ ਲਾ ਦਿੱਤੀ ਸੀ ਅੱਗ ਵਿਚੋਂ ਨਿਕਲ ਕੇ ਕੋਈ ਰੇਤ ਤਪਦੀ ਸੀ ਕਿਸ ਤਰ੍ਹਾਂ ਕੋਈ ਸ਼ਹੀਦ ਹੋ ਕੇ ਇਹੋ ਜਿਹਾ ਕੁਝ ਹੁੰਦਾ ਰਿਹਾ ਹੈ ਸਾਡੇ ਵੱਡਿਆਂ ਨਾਲ ਇਸ ਪ੍ਰਕਾਰ ਉਹ ਘੱਲੂ ਘਾਰਾ ਉਸ ਨੂੰ ਛੋਟਾ ਘੱਲੂ ਘਾਰਾ ਮੰਨਿਆ ਜਾਂਦਾ ਹੈ ਬੀਕਾਨੇਰ ਦੇ ਇਲਾਕੇ ਕੁੱਪ ਦੇ ਮੈਦਾਨ ਵਿਚ ਸਾਡੇ ਵੱਡੇ ਗੁਰੂ ਕੇ ਸਿੰਘ 50,000 ਸ਼ਹੀਦ ਹੋਏ 50,000 ਫਿਰ ਸਿੱਖੀ ਛੱਡ ਨਹੀਂ ਦਿੱਤੀ ਹੌਸਲੇ ਛੱਡ ਨਹੀਂ ਦਿੱਤੇ ਇਸ ਪ੍ਰਕਾਰ ਵੱਧ ਤੋਂ ਵੱਧ ਫਿਰ ਵੀ ਸਿੱਖੀ ਕਮਾਈ ਹੈ ਤੇ ਪ੍ਰਚਾਰ ਕੀਤਾ ਤੇ ਗਾਂ ਵੀ ਪਛਾਉਂਦਾ ਰਵੇ ਭਾਵੇਂ ਉਸ ਨੂੰ ਵੀ ਘੱਲੂ ਘਾਰਾ ਹੀ ਕਿਹਾ ਜਾਂਦਾ ਵੱਡਾ ਘੱਲੂ ਘਾਰਾ ਇਤਿਹਾਸ ਵਿਚ ਹੋਇਆ ਜੰਗ ਯੁੱਧ ਭਾਵੇਂ ਹੋਰ ਵੀ ਹੋਏ ਨੇ ਪਰ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਸਕਤਾ ਸੀ ਮਾਰੇ ਪੈ ਵਗੇ ਖਸਮੇ ਸਾਫ ਰਸਾਈ ਐਸ ਘੱਲੂ ਘਾਰੇ ਤੇ ਉਹਨਾਂ ਵਿਚ ਫਰਕ ਹੈ ਕੀ ਫਰਕ ਹੈ ਵਿਚਾਰ ਤੁਸੀਂ ਕਰ ਲੋ ਸਤਿਕਾਰਯੋਗ ਵੀਰ ਦੀ ਰਸਨਾ ਤੋਂ ਸੁਣ ਚੁੱਕੇ ਹੋ ਕਿ 25 ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਇਨ੍ਹਾਂ ਮਹਾਂਮੂਰਖਾਂ ਨੂੰ ਪਤਾ ਨਹੀਂ ਸਾਹਿਬ ਗੁਰੂ ਗ੍ਰੰਥ ਸਾਹਿਬ ਹਰੇਕ ਮਤ ਲਈ ਪੂਰਾ ਸਾਂਝਾ ਹੈ ਬਹੁਤ ਸਾਂਝਾ ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਮੱਕੇ ਚ ਗਏ ਚਰਨਾਂ ਦੁਆਰਾ ਮੱਕਾ ਭਵਿਆ ਤੇ ਕਾਜੀ ਆਰਕ ਪ੍ਰਭਾਵਿਤ ਹੋਏ ਤੇ ਉਹਨਾਂ ਪੁੱਛਿਆ ਮਹਾਰਾਜ ਸਾਹਿਬ ਪਿੱਛੇ ਵੀ ਗੱਦੀਆਂ ਚੱਲਦੀਆਂ ਆਈਆਂ ਹੈ ਜਿਵੇਂ ਜਨਕ ਦੀ ਗੱਦੀ ਤੇ 53ਵਾਂ ਜਨਕ 53 ਜਿਹਦੀ ਸੀਤਾ ਪੁੱਤਰੀ ਰਾਮ ਚੰਦਰ ਨੇ ਵਿਆਹੀ ਸੀ ਤੇ ਦੂਜੇ ਵੀ ਤਿੰਨੇ ਭਾਈ ਰਾਮ ਭਾਵ ਰਾਮ ਚੰਦਰ ਦੇ ਭਰਾ ਤਿੰਨੇ ਚਾਰੇ ਭਾਈ ਜਨਕ ਦੇ ਘਰ ਹੀ ਵਿਆਹ ਹੋਏ ਸੀ ਸਕੀਆਂ ਭੈਣਾਂ ਸੀ ਮਾਵਾਂ ਤੋਂ ਫਰਕ ਹੋਵੇਗਾ ਇਸ ਪ੍ਰਕਾਰ 75-73 ਤੱਕ ਪੜੀਆਂ ਨੇ ਜਨਕ ਦੀ ਗੱਦੀ ਫਰੀਦ ਦੀ ਗੱਦੀ ਦਾਦੂ ਦੀ ਗੱਦੀ ਹੋਰ ਗੱਦੀਆਂ ਤੇ ਕਾਜੀ ਮਲਾਣੇ ਪ੍ਰਭਾਵਿਤ ਹੋਏ ਪੁੱਛਦੇ ਮਹਾਰਾਜ ਸਾਹਿਬ ਤੁਹਾਡੀ ਗੱਦੀ ਚੱਲੂ ਸਾਹਿਬ ਕਹਿੰਦੇ ਹਾਂ ਚੱਲੂ ਕਿੰਨਾ ਚਿਰ ਚੱਲੂ ਕਹਿੰਦੇ ਚਾਰ ਕਿਤੇਬਾਂ ਵੇਦ ਚਾਰ ਸਭ ਕਾ ਸਾਰ ਨਿਕਾਰ ਹੋਸੀ ਪੰਚਮ ਗ੍ਰੰਥ ਆਪ ਜਗਤ ਉਭਾਰ ਨਹਾਰ ਹੋਸੀ ਮਜ਼ਬ ਅਕਾਲ ਦਾ ਖਾਸ ਖਾਲਸਾ ਸਾਰ ਨਿਆਰਾ ਹਿੰਦੂ ਤੁਰਕ ਤੇ ਸਭ ਮਜ਼ਬ ਸਰਦਾਰ ਦਿਵਾਲੇ ਮਸੀਤ ਤਰਜ ਮਾਨੇ ਇੱਕ ਅੰਕਾਰ ਸਾਡੀ ਗੱਦੀ ਚੱਲੂ 10 ਰੂਪਾਂ ਚੱਲੂ 11ਵਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਤੇ 12ਵਾਂ ਖਾਲਸਾ ਪੰਥ ਪੰਜ ਪਿਆਰੇ ਸਿੱਖੀ ਮਤ ਦੇ ਯਾਦ ਰੱਖੋ ਇਹ ਚਾਰੇ ਕਿਤੇਬਾਂ ਉਜੀਲ ਤੁਰੇਤ ਜੰਬੂਰ ਕੁਰਾਨ ਮੁਸਲਮਾਨੋ ਤੁਹਾਡੀਆਂ ਤੇ ਚਾਰੇ ਵੇਦ ਸ਼ਾਮ ਵੇਦ ਰਿਗ ਯਜੁਰਵੇਦ ਥਰਵਣ ਵੇਦ ਹਿੰਦੂ ਮਤ ਵਾਲਿਆਂ ਦੇ 6 ਸ਼ਾਤਰ 18 ਪ੍ਰਾਣ 27 ਸਿਮਰਤੀਆਂ ਸਾਰੇ ਗ੍ਰੰਥ ਸਾਰ ਤਤ ਸਿਧਾਂਤ ਲੈ ਲੈਣਾ ਇਕੱਠੇ ਕਰ ਦੇਣੇ ਹੈ। ਜੇ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਸੀਸ ਝੁਕਾਓ ਸਤਿਕਾਰ ਕਰੋ ਤੇ ਸਾਰੇ ਗ੍ਰੰਥਾਂ ਦਾ ਹੈ, ਤੇ ਜੇ ਬੇਅਦਬੀ ਕਰੋ ਕੋਈ ਤੇ ਫੇਰ ਮਹਾਂਮੂਰਖ ਨਾ ਕਹਿਣਾ ਪਊ ਪਤਾ ਨਹੀਂ, ਜਾਂ ਸਾਡਾ ਕਸੂਰ ਪ੍ਰਚਾਰਕਾਂ ਦਾ ਦੱਸਦੇ ਨਹੀਂ ਇਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਏਡਾ ਸਾਂਝਾ ਹੈ। ਖੱਤਰੀ ਬ੍ਰਾਹਮਣ ਸੂਦ ਵੈ ਸੁਭਦੇਹ ਚੌ ਵਰਨਾ ਕੋ ਸਾਂਝਾ, ਪੰਜਵਾਂ ਸਰੂਪ ਧਾਰ ਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਸਰੂਪ ਬਣਾਉਣਾ, ਸਭ ਦਾ ਸਾਂਝਾ ਹੋਵੇਗਾ, ਜਗਤ ਨੂੰ ਉਭਾਰਨ ਵਾਲਾ, ਜਗਤ ਨੂੰ ਬਚਾਉਣ ਵਾਲਾ, ਸਿੱਧੇ ਰਾਹ ਪਾਉਣ ਵਾਲਾ ਹੋਵੇਗਾ। ਇਸ ਪ੍ਰਕਾਰ ਫਿਰ ਦਸਵਾਂ ਸਰੂਪ ਧਾਰ ਕੇ ਖਾਲਸਾ ਸਜਾਵਾਂਗੇ। ਸੋ ਹੋਸੀ ਮਜ਼ਬ ਅਕਾਲ ਦਾ ਸਾਡਾ ਨਹੀਂ, ਅਕਾਲ ਪੁਰਖ ਦਾ, ਹੋਸੀ ਮਜ਼ਬ ਅਕਾਲ ਦਾ ਖਾਸ, ਖਾਲਸਾ ਸਾਰ, ਨਿਆਰਾ ਹਿੰਦੂ ਤੁਰਕ ਤੇ ਮਿਲਗੋਬਾ ਨਹੀਂ, ਤਬਲਗ ਰਹੇ ਖਾਲਸਾ ਨਿਆਰਾ, ਤਬਲਗ ਤੇਜ ਦਿਉਂ ਮੈਂ ਸਾਰਾ। ਹੋਸੀ ਮਜ਼ਬ ਅਕਾਲ ਦਾ ਖਾਸ ਖਾਲਸਾ ਸਾਰ, ਨਿਆਰਾ ਹਿੰਦੂ ਤੁਰਕ ਤੇ ਸਮਜਬ ਸਰਦਾਰ। ਦਿਵਾਲੇ ਸਵਾਲੇ ਨੀ ਮੈਨੂੰ, ਮਸੀਤਾਂ ਮੜੀਆਂ ਨੂੰ ਮੱਥੇ ਨੀ ਟੇਕੂ, ਦਿਵਾਲੇ ਮਸੀਤ ਅਜ ਮਾਨੇ ਇੱਕ ਓਅੰਕਾਰ, ਕਾਲਪੁਰਖ ਦਾ ਪੁਜਾਰੀ ਖਾਲਸਾ ਹੋਵੇਗਾ। ਦਸਮ ਸਰੂਪ ਸਾਜ ਦਾ ਭਾਵ ਧਾਰ ਕੇ ਫਿਰ ਅਸੀਂ ਉਹ ਸਜਾਉਣਾ, ਤੇ ਕਾਜੀ ਰੁਕਨ ਦੀ ਨਾਲ ਜੋ ਚਰਚਾ ਹੋਈ ਸੀ ਕਰਨੀ ਨਾਮੇ ਚੋਂ ਪੜ੍ਹ ਲਿਓ, ਫੇਰ ਕਰੂੰ ਮੈਂ ਖਾਲਸਾ। ਵਸੇ ਵਿੱਚ ਪੰਜਾਬ ਰੰਗ ਜੇਬ ਸਿਓ ਜੁੱਧ ਕਰੂੰ ਬਹੁ ਬਾਰ, ਤੁਕਬਲ ਆਪਣਾ ਦੇਖ ਕੇ ਭੇਜ ਦਿਆਂਗੇ ਸਿੰਘ। ਦੇਖ ਉਹਨਾਂ ਨੂੰ ਡੋਲ ਸੀ ਪਾਤਸ਼ਾਹ ਔਰੰਗ, ਉਦੋਂ ਖਾਲਸਾ ਵੀ ਨਹੀਂ ਤੇ ਔਰੰਗਜ਼ੇਬ ਵੀ ਨਹੀਂ। ਉਦੋਂ ਕਹਿਤਾ ਗਊ ਦੁੱਧ ਬਹੁ ਦੇਵੇਗੀ ਧਰਤੀ ਦੇਵੇ ਅੰਨ ਆਦਿਕ, ਉਦੋਂ ਕਹਿ ਦਿੱਤਾ ਉਹਦੇ ਅਸਕ ਰਾਜ ਹੋਏ, ਹੋਰ ਨਾ ਰਹੀ ਸੀ ਕੋਈ, ਰਜਤ ਹੋਵੇ ਸਭੀ ਧਰਤੀ ਉੱਪਰ ਜੋਏ। ਉਹਦੇ ਵਿੱਚ ਕਹਿ ਦਿੱਤਾ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ, ਖਵਾਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਹੋਏ, ਜਿਹੜਾ ਰੋਜ਼ ਪੜ੍ਹਦੇ ਹੋ ਇਹ ਕਰਨੀ ਨਾਮੇ ਚ ਭਵਿਖਤ ਬਚਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਉਣ ਵਾਲੇ ਸਮੇਂ ਚ ਪੂਰੇ ਹੋਏ ਤੇ ਗਾਂਹ ਪੂਰੇ ਹੋਰ ਹੋਣਗੇ। ਇਸ ਪ੍ਰਕਾਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਦੇਣ, ਜੋ ਜੋ ਉਹਨਾਂ ਨੇ ਕਿਹਾ ਸੋ ਸੋ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੋ ਸੋ ਹੋਇਆ ਤੇ ਗਾਂਹ ਆਉਣ ਵਾਲੇ ਸਮੇਂ ਚ ਹੋਵੇਗਾ। ਇਸ ਘੱਲੂ ਘਰ ਚ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਕਰਨ ਦੀ ਇਹਨਾਂ ਨੂੰ ਲੋੜ ਕਿਉਂ ਪਈ? ਖਿਆਲ ਦੇ ਕੇ ਵੇਖ ਲੋ, ਪਹਿਲੇ ਘੱਲੂ ਘਰ ਏ ਤੇ ਇਸ ਘੱਲੂ ਘਰ ਚ ਫਰਕ ਹੈ ਜਾਂ ਨਹੀਂ? ਇਸ ਪ੍ਰਕਾਰ ਸੋ ਗੁਰਮੁਖੋ ਇਹਦੇ ਵਿਚ ਫਰਕ ਹੈ। ਫਿਰ ਗੁਰੂ ਕੇ ਸਰੂਪ ਨਿਰੇ ਨਹੀਂ, ਬੇਅੰਤ ਹੋਰ ਬਹੁਤ ਦੁਰਲੱਭ ਪੁਸਤਕਾਂ ਤੇ ਗ੍ਰੰਥ ਜਿਹੜੇ ਬੜੇ ਕੀਮਤੀ ਸੀ ਪੁਰਾਤਨ, ਉਹ ਵੀ ਇੰਨਾ ਅਗਨ ਭੇਟ ਕਰ ਦਿੱਤੇ, ਲਾਇਬ੍ਰੇਰੀ ਸਾੜ ਦਿੱਤੀ, ਜਾਇਬ ਘਰ ਸਾੜ ਦਿੱਤਾ ਕਿ ਗੁਰਮੁਖੋ ਕਿਸੇ ਮਤ ਵਿਚ ਵੀ ਨਿਰਦੋਸ਼ ਮਸ਼ੂਮ ਬੱਚਾ ਜਾਂ ਬਜ਼ੁਰਗ ਇਹਦੀ ਬੇਅਦਬੀ ਮਾਫ ਨਹੀਂ। ਨਾ ਕਸੂਰ ਬਜ਼ੁਰਗਾਂ ਦਾ, ਬਜ਼ੁਰਗ ਸਤਿਕਾਰਯੋਗ ਹੁੰਦੇ ਹੈ, ਬੱਚਾ ਦੋਸ਼ਾਂ ਤੋਂ ਰਹਿਤ ਹੁੰਦਾ ਹੈ। ਤੇ ਨਿਰਦੋਸ਼ ਮਸ਼ੂਮ ਬੱਚਿਆਂ ਨੂੰ ਵੀ ਕਤਲ ਕੀਤਾ ਗਿਆ, ਮਾਰਿਆ ਗਿਆ ਤੇ ਬਜ਼ੁਰਗਾਂ ਨੂੰ ਵੀ। ਹਾਂ ਜਿਹੜੇ ਸਿੰਘ ਸਨਮੁਖ ਸਾਹਮਣੇ ਹੋ ਕੇ ਲੜੇ ਨੇ, ਜੂਝੇ ਨੇ, ਸ਼ਹੀਦੀਆਂ ਪਾਈਆਂ ਨੇ, ਉਹਨਾਂ ਪਹਿਲਾਂ ਹੀ ਮਹਾਂਪੁਰਖਾਂ ਦੱਸਿਆ ਸੀ ਆਓ ਚੜ ਕੇ ਐਸ ਵਾਲੇ ਜਿੰਨੀਆਂ ਉੱਚੀਆਂ ਉੱਚੀਆਂ ਢੇਰੀਆਂ ਲਾਵਾਂਗੇ ਤੇ ਲਾ ਦਿੱਤੀਆਂ, ਪਤਾ ਸੀ ਬੇਤਰਾ ਹੋਣੀ ਹੈ ਤੇ ਹੋਇਆ। ਖਰ ਉਹ ਵਿਚਾਰ ਉਸ ਘੱਲੂ ਘਾਰੇ ਜਿਹੜੇ ਪਹਿਲੇ ਹੋਏ ਨੇ, ਇਸ ਘੱਲੂ ਘਾਰੇ ਚ ਬਹੁਤ ਭਾਰੀ ਫਰਕ ਹੈ। ਇਹਦੀ ਮਹਿਮਾ ਤੇ ਇਹਦਾ ਇਤਿਹਾਸ ਆਉਣ ਵਾਲੀਆਂ ਪੀੜ੍ਹੀਆਂ ਚ ਕਈ ਗੁਣਾ ਹੋਰ ਵਧਣਾ। ਤੁਸੀਂ ਦਿਹਾੜੇ ਮਨਾਉਣੇ ਹੈ, ਇਸ ਪੱਖ ਚ ਬਹੁਤਾ ਨਾ ਬੋਲਾਂ। ਸੋ ਗੁਰਮੁਖੋ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਅਰਜਨ ਸਾਹਿਬ ਜੀ 1620 ਬਿਕਰਮੀ ਪ੍ਰਗਟ ਹੋਏ, ਮਾਤਾ ਭਾਨੀ ਜੀ ਦੀ ਸ੍ਰੇਸ਼ਠ ਕੁੱਖ ਤੋਂ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੀ ਸਪੁੱਤਰੀ ਚੰਗੀ ਤਰ੍ਹਾਂ ਜਾਣਦੇ ਹੋਵੋਗੇ, ਵੱਡੇ ਭਰਾ ਭਾਵੇਂ ਪ੍ਰਿਥੀ ਚੰਦ ਤੇ ਮਹਾਂਦੇਵ ਸਨ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੀ ਸ਼ਾਦੀ 13 ਨੂੰ ਹੋਈ ਸੀ, 12 ਨੂੰ ਕਿ 13 ਨੂੰ, 15 ਨੂੰ ਪ੍ਰਿਥੀ ਚੰਦ, 18 ਨੂੰ ਭਾਵ। ਸੋ ਮਹਾਂਦੇਵ ਤੇ 20 ਨੂੰ ਸਾਹਿਬ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ 1638 ਚ ਗੁਰਤਾ ਗੱਦੀ ਬਿਰਾਜਮਾਨ ਹੋਏ, 1646 ਵਿਚ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਸ਼ਾਦੀ ਹੋਈ, 1652 ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ, ਜਿਨ੍ਹਾਂ ਨੂੰ ਵਾਰ ਕਈ ਵਾਰੀ ਸੁਣਿਆ ਤੁਮਰੇ ਗ੍ਰਹਿ ਪ੍ਰਗਟੇਗਾ, ਜੋਧਾ ਜਾਂਖਾ ਬਲਗੁਣ ਕਿਨੂੰ ਨਾ ਸੋਧਾ, ਰੁਪੇ ਸ਼ਕੇ ਮਰੋਰੇ ਜੈਸੇ ਤੁਰਕ ਸੀਸ ਵੋਰੇ ਤੈਸੇ। ਇਸ ਪ੍ਰਕਾਰ ਦੀਆਂ ਪੰਕਤੀਆਂ ਮਿਲਦੀਆਂ ਨੇ, ਸੋ ਹੋਰ ਵੀ ਵਿਸਥਾਰ ਪੂਰਵਕ ਪੰਕਤੀਆਂ ਮਿਲਦੀਆਂ, ਉਸ ਪਾਸੇ ਬਹੁਤਾ ਨਾ ਜਾਵਾਂ, ਸਮਾਂ ਅੱਗੇ ਨਹੀਂ ਦੇ ਰਿਹਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 1661 ਵਿਚ ਸਾਹਿਬ ਗੁਰੂ ਗ੍ਰੰਥ ਸਾਹਿਬ ਸਰੂਪ ਤਿਆਰ ਕਰਵਾਇਆ, ਭਾਦਰ ਉਤੂ ਦੀ ਏਕਮ ਪ੍ਰਕਾਸ਼ ਕਰਵਾਇਆ। ਹਰਿਮੰਦਰ ਸਾਹਿਬ ਵਿੱਚ ਮਹਾਂਪੁਰਖਾਂ ਪਾਸੋਂ ਸੁਣ ਚੁੱਕੇ ਉਹ ਦਾਸ ਵਿਸਥਾਰ ਚ ਨਾ ਬਹੁਤਾ ਕੁਝ ਕਹੇ। ਸੰਗਤਾਂ ਦਾ ਸੁਭਾਅ ਸੀ ਪਹਿਲੀ ਮਤ ਅਨੁਸਾਰ ਸਾਹਿਬ ਗੁਰੂ ਅਰਜਨ ਸਾਹਿਬ ਜੀ ਨੂੰ ਸਰੀਰ ਮੱਥਾ ਟੇਕਣ ਲਈ ਹਾਜ਼ਰ ਹੁੰਦੇ ਨੇ। ਬੁੱਢਾ ਬਾਬਾ ਬੁੱਢਾ ਜੀ ਗ੍ਰੰਥੀ ਬਿਠਾਏ ਨੇ, ਸਾਹਿਬ ਸੱਚੇ ਪਾਤਸ਼ਾਹ ਸੰਗਤ ਚ ਬੈਠੇ ਨੇ। ਉਸ ਮੌਕਾ ਕੀ ਕਹਿੰਦੇ? ਸ੍ਰੀ ਗੁਰੂ ਕੇਰ ਸਰੀਰ ਹੈ ਜੋ ਸਦਕਾਲ ਸਮੇਂ ਸਦਨੰਦ ਰਸੇ ਹੈ, ਗ੍ਰੰਥ ਰਿਦਾ ਗੁਰ ਕਾ ਇਹ ਜਨ ਉਤਮ ਹੈ ਸਦਕਾਲ ਰਹੇ ਹੈ, ਪੂਜੋ ਚੰਦਨ ਕੇਸਰ ਕੋ ਕਸਤੂਫਤ ਕਹਿ ਕੇ ਫੁੱਲ ਚੜੇ ਹੈ, ਮੇਰੋ ਸਰੀਰ ਤੇ ਜਾਂਦੇ ਹੈ ਦੀਰਘ ਸਾਹਿਬ ਜਾਣ ਅਦੈਬ ਖੈ ਹੈ। ਸਾਧ ਸੰਗਤ ਜੀ ਸਾਡੇ ਪਹਿਲੇ ਸਰੀਰ ਕਾਇਮ ਨਹੀਂ ਰਹੇ, ਸਾਡਾ ਨਹੀਂ ਰਹਿਣਾ, ਆਉਣ ਵਾਲੇ ਸਰੀਰ ਕਾਇਮ ਨਹੀਂ ਰਹਿਣਗੇ, ਇਹ ਸਾਡਾ ਹਿਰਦਾ ਸਦਾ ਅਟਲ ਕਾਇਮ ਰਹੂ, ਤੁਹਾਡੀਆਂ ਆਸਾਂ ਪੂਰੀਆਂ ਕਰੂ। ਇਸ ਪ੍ਰਕਾਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ 1661 ਵਿਕਰਮੀ ਨੂੰ ਸਾਹਿਬ ਗੁਰੂ ਗ੍ਰੰਥ ਸਾਹਿਬ ਸਰੂਪ ਤਿਆਰ ਕਰਵਾਇਆ, 63 ਵਿਕਰਮੀ ਨੂੰ ਆਪ ਸਾਹਿਬ ਸੱਚੇ ਪਾਤਸ਼ਾਹ ਭਾਣਾ ਵਰਤਾ ਕੇ ਸੱਚਖੰਡ ਨੂੰ ਚਲੇ ਗਏ। 42 ਸਾਲ 27 ਮਹੀਨਾ 27 ਦਿਨ ਦੀ ਆਜੂ ਭੋਗੀ, 24 ਵਰਸ 9 ਮਹੀਨੇ ਤੇ 2 ਦਿਨ ਦੀ ਆਪ ਜੀ ਗੁਰਤਾ ਗੱਦੀ ਕਰਕੇ ਸੱਚਖੰਡ ਨੂੰ ਗਏ। ਉਹ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾ ਰਹੇ ਹੋ। ਵਿਸਤਾਰ ਪੁਰਬ ਬਹੁਤਾ ਸਮਾਂ ਨਹੀਂ, ਹਾੜ ਵਧੀ 8 ਨੂੰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ 5 ਸਿੱਖ ਲੈ ਕੇ ਨਾਲ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ, ਸੋ ਛਾਲੋ ਜੀ ਤੇ ਬਹਿਲੋ ਜੀ ਤੇ ਕਲਿਆਣਾ ਜੀ, ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਨਿਸ਼ਚਿਤ ਕਰ ਦਿੱਤਾ। 5 ਸਿੱਖ ਨਾਲ ਲੈ ਲਏ, ਵਿਧੀ ਚੰਦ ਜੀ, ਜੇਠਾ ਜੀ, ਪੈੜਾ ਜੀ, ਲੰਗਾਹਾ ਜੀ ਤੇ ਪ੍ਰਾਣਾ ਜੀ, ਇਹਨਾਂ ਨੂੰ ਨਾਲ ਲੈ ਕੇ ਫਿਰ ਸੱਚੇ ਪਾਤਸ਼ਾਹ ਲਾਹੌਰ ਨੂੰ ਗਏ ਸਨ। ਉੱਥੇ ਬੇਅੰਤ ਕੌਤ ਕੀਤੇ, ਸੰਮਣ ਮੂਸਨ ਦੀ ਸਾਖੀ, ਹੋਰ ਸਾਖੀਆਂ, ਵੱਡਿਆ ਹੋਇਆ ਸਿਰ, ਸੋ ਪਿਓ ਨੇ ਪੁੱਤਰ ਦਾ ਉਹਨਾਂ ਨੂੰ ਜਿਉਂਦਾ ਕੀਤਾ, ਸਾਖੀਆਂ ਲੰਬੇਰੀਆਂ ਹਨ। ਫਿਰ ਮਹਾਰਾਜ ਸਾਹਿਬ ਨੂੰ ਭਾਵੇਗਾ ਤੇ ਕਿਤੇ ਬਚਨ ਕੀਤੇ ਜਾਣਗੇ। ਕਿੰਨੀਆਂ ਗੁਰੂ ਘਰ ਵਿਚ ਮਰਿਆਂ ਨੂੰ ਜਿਉਂਦਿਆਂ ਕਰਦੀਆਂ ਬਾਣੀਆਂ ਕਹਾਣੀਆਂ ਨੇ। ਕੌਣ ਜੰਮਿਆ ਸ਼ਹੀਦੀ ਭਾਵ ਕਿਸੇ ਨੂੰ ਸ਼ਹੀਦ ਕਰਨ ਵਾਲਾ ਜਾਂ ਮਾਰਨ ਵਾਲਾ ਜਾਂ ਕੁਝ ਕਰਨ ਵਾਲਾ, ਇਹ ਕੌਤਕ ਇਹ ਬਹਾਨੇ ਸਾਹਿਬ ਸੱਚੇ ਪਾਤਸ਼ਾਹ ਨੀਂਹ ਰੱਖਣ ਲਈ ਸਾਨੂੰ ਜਣਾਉਣ ਲਈ, ਸਿੱਖੀ ਸਿਦਕ ਭਾਵ ਭਰੋਸਾ ਰੱਖਣਾ ਜਣਾਉਣ ਲਈ ਸਾਨੂੰ ਕੌਤਕ ਰਚੇ ਮਹਾਰਾਜ ਸਾਹਿਬ ਜੀ ਨੇ, ਜਿਨ੍ਹਾਂ ਤੋਂ ਸਾਨੂੰ ਸਿੱਖਿਆਵਾਂ ਮਿਲਦੀਆਂ ਰਹਿਣ। ਫੇਰ ਗੁਰਮੁਖੋ ਖਾਵ ਰਹੋ ਵਿਚਾਰ, ਸਮਾਂ ਹੋ ਹੀ ਗਿਆ ਹੈ। ਸਾਹਿਬ ਸੱਚੇ ਪਾਤਸ਼ਾਹ ਸੁਣ ਚੁੱਕੇ ਹੋ ਕਿ ਚੰਦੂ ਦਾ ਕਸੂਰ ਹੈ ਕਿ ਜਹਾਂਗੀਰ ਦਾ ਕਸੂਰ ਹੈ। ਕਿਸੇ ਦਾ ਕਸੂਰ ਹੋਵੇ, ਕਈ ਬਲਿਆਮਤਾਂ ਲਾਈਆਂ ਜਾਂਦੀਆਂ, ਘਾੜਤਾਂ ਘੜੀਆਂ ਜਾਂਦੀਆਂ, ਸੋ ਹੁਜਤਾਂ ਬਣਾਈਆਂ ਜਾਂਦੀਆਂ, ਮਨ ਹਰਾਮੀ ਹੁਜਤਾਂ ਢੇਰ ਪੰਡ ਬੰਨ ਲਈ ਜਾਂਦੀ ਹੈ। ਕੋਈ ਬਣਾ ਲਿਆ ਚੰਦੂ ਦੀ ਸ਼ਰਾਰਤ ਭਾਵੇਂ ਕੰਨ ਭਰਨ ਵਾਲੀ, ਥੋੜਾ ਜਿਹਾ ਖਿਆਲ ਦਿਓ ਇੰਦਰਾ ਦੇ ਕੰਨ ਭਰੇ ਅਹਿਲਕਾਰਾਂ, ਆ 10-20 ਬੰਦੇ ਭੂਤਰੇ ਹੋਏ ਨੇ, ਫੌਜ ਭੇਜੋ ਤੇ 1 ਘੰਟੇ ਦਾ ਕੰਮ ਹੈ, ਹੁਣੇ ਫੜ ਲੈਣੇ ਆ, ਅਬਲ ਤੇ ਉਹਨਾਂ ਬਾਹਾਂ ਹੀ ਖੜੀਆਂ ਕਰ ਦੇਣੀਆਂ, ਜੇ ਕੋਈ ਨੁੱਕਰ ਢਹਿ ਵੀ ਜਾਊ ਤੇ ਹੁਣੇ ਬਣਾ ਦਿਆਂਗੇ ਨਾਲ, ਸੀਮਿੰਟ ਤੇ ਮਿਸਤਰੀ ਨਾਲ ਹੀ ਲਿਆਂਦੇ ਸੀ। ਰਾਜੇ ਕੰਨਾਂ ਦੇ ਵੈਰੀ ਹੁੰਦੇ ਆ, ਪਤਾ ਫੇਰ ਲੱਗਦਾ ਹੈ ਵੀ ਮਹਾਤਮਾ ਸੱਚ ਕਹਿੰਦੇ ਜਾਂ ਕਿਵੇਂ ਹੈ। ਇਸ ਤਰ੍ਹਾਂ ਗੁਰਮੁਖੋ, ਸੋ ਜਹਾਂਗੀਰ ਦੇ ਵੀ ਕੰਨ ਭਰੇ ਸੀ, ਆਹ ਹੈ ਤੇ ਜੇ ਹੈ ਤੇ ਉਹ ਹੈ, ਹੋਈ ਸ਼ਹੀਦੀ ਜਹਾਂਗੀਰ ਦੀ ਆਗਿਆ ਨਾਲ ਵਾ, ਤੇ ਜ਼ੋਰ ਲਾਇਆ ਸਾਰਾ ਚੰਦੂ ਨੇ, ਆਪਣੀਆਂ ਸ਼ਰਤਾਂ ਮਨਾਉਣ ਲਈ ਸ਼ਰਤਾਂ ਰੱਖੀਆਂ ਸੀ, 2 ਲੱਖ ਜੁਰਮਾਨਾ, ਉਹ ਨੀ ਅਸੀਂ ਡੰਨ ਨਹੀਂ ਭਰਨਾ, ਕਸੂਰ ਕੋਈ ਨੀ, ਕਿਉਂ ਭਰੀਏ। ਇਸੇ ਪ੍ਰਕਾਰ ਫੇਰ ਤੁਸੀਂ ਮੁਸਲਮਾਨ ਬਣ ਜਾਓ, ਕਲਮਾ ਪੜ ਲਓ, ਉਹ ਵੀ ਨੀ ਹਜ਼ੂਰ ਮੰਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਹੰਮਦ ਸਾਹਿਬ ਤਰੀਫ ਲਿਖ ਦਿਓ, ਬਾਣੀ ਸਤਿਕਾਰ ਚ ਫਰਕ ਨੀ ਪੈਣ ਦੇਣਾ, ਜੋ ਲਿਖਿਆ ਗਿਆ ਇੱਕ ਵਾਰੀ ਉਸੇ ਤਰ੍ਹਾਂ ਹੀ ਕਾਇਮ ਰਹੇਗਾ, ਤੇ ਮੇਰੀ ਪੁੱਤਰੀ ਦਾ ਰਿਸ਼ਤਾ ਮੰਨ ਲਓ, ਉਹ ਵੀ ਨੀ ਗੱਲ ਮੰਨੀ ਜਾਣੀ। ਇਹ ਸ਼ਰਤਾਂ ਸਾਹਿਬਾਂ ਦੇ ਸਾਹਮਣੇ ਸੀ। ਉਸ ਮੌਕਾ ਸਿੱਖਾਂ ਨੂੰ ਡੇੜੀ ਚ ਬੰਦ ਕਰ ਦਿੱਤਾ ਹੈ। ਸਾਹਿਬ ਸੱਚੇ ਪਾਤਸ਼ਾਹ ਨੂੰ ਪਹਿਲੇ ਦਿਨ ਸਜ਼ਾ ਵੀ ਛਕਣ ਨੂੰ ਕੁਛ ਨੀ ਦੇਣਾ, ਤੇ ਜਲ ਛਕਣ ਨੂੰ ਵੀ ਨਹੀਂ, ਤੇ ਪ੍ਰਸ਼ਾਦਾ ਵੀ ਨਹੀਂ ਦੇਣਾ, ਤੇ ਸੌਣ ਵੀ ਨਹੀਂ ਦੇਣਾ। ਇਸ ਪ੍ਰਕਾਰ ਇਹ ਸ਼ਰਤ ਰੱਖੀ ਸੀ। ਪਹਿਲੇ ਦਿਨ ਲੰਘਿਆ ਤੇ ਰਾਤ ਲੰਘ ਗਈ, ਚੰਦੂ ਆਪ ਜਾ ਕੇ ਸੌਂ ਗਿਆ, ਅਗਲੇ ਦਿਨ ਆ ਕੇ ਫਿਰ ਇਹੀ ਸ਼ਰਤਾਂ, ਆਸ ਨਹੀਂ ਪੂਰੀ ਹੋਈ, ਫਿਰ 33 ਤਵੀ ਤੇ ਬਿਠਾ ਕੇ 33 ਰੇਲ ਸੀ ਚਪਾਈ, ਫੇਰ ਵੀ ਆਸ ਪੂਰੀ ਨਹੀਂ ਹੋਈ। ਇਤਆਦਿਕ 3-4 ਦਿਨ ਸੀ ਇਹ ਦਿੰਦਾ ਰਿਹਾ। ਸਾਈ ਮੀਆਂ ਮੀਰ ਜੀ ਆਏ, ਸਾਖੀ ਲੰਬੀ ਹੈ, ਸਮਾਂ ਹੋ ਗਿਆ ਹੈ। ਨਹੀਂ ਆਸ ਪੂਰੀ ਹੋਈ ਤੇ ਫਿਰ ਚੰਦੂ ਦੀ ਨੋਹੋਂ ਸਿੱਖ ਦੀ ਪੁੱਤਰੀ ਉਹ ਰਾਤ ਪਹਿਰੇਦਾਰਾਂ ਨੂੰ ਗਹਿਣੇ ਵੱਢੀ ਦੇ ਕੇ ਚੂਰੀ ਕੁੱਟ ਕੇ ਤੇ ਸ਼ਰਬਤ ਬਣਾ ਕੇ ਲੈ ਕੇ ਆਈ ਤੇ ਬੇਨਤੀ ਕੀਤੀ ਗੁਰੂ ਸਾਹਿਬ ਜੀ ਮੈਨੂੰ ਚੰਦੂ ਦੀ ਨੋਹ ਸਮਝ ਕੇ ਨਹੀਂ ਸਿੱਖ ਦੀ ਪੁੱਤਰੀ ਸਮਝ ਕੇ ਇਹ ਪਦਾਰਥ ਸਵੀਕਾਰ ਕਰੋ ਤੁਸੀਂ ਇੰਨੇ ਦਿਨਾਂ ਚੋਂ ਜਲ ਨਹੀਂ ਛਕਿਆ ਤੇ ਪਦਾਰਥ ਨਹੀਂ ਛਕਿਆ ਇਹ ਕਿਰਪਾ ਕਰਕੇ ਮੂੰਹ ਨੂੰ ਲਾਓ ਹਜ਼ੂਰ ਹੱਸ ਕੇ ਕਹਿੰਦੇ ਸਾਨੂੰ ਲੋੜ ਨਹੀਂ ਤੇ ਇਹਦੇ ਘਰ ਦਾ ਅਸੀਂ ਛਕਣਾ ਨਹੀਂ ਕਹਿੰਦੀ ਮਹਾਰਾਜ ਸਾਹਿਬ ਤੁਸੀਂ ਦੇ ਜਰ ਨੂੰ ਜਰੀ ਜਾਂਦੇ ਹੋ ਸਾਡੇ ਪਾਸੋਂ ਨਹੀਂ ਜਰਿਆ ਜਾਂਦਾ ਕਿਰਪਾ ਕਰੋ ਭੇਟਾ ਮੇਰੀ ਪ੍ਰਵਾਨ ਕਰੋ ਕਹਿੰਦੇ ਪ੍ਰਵਾਨ ਹੋ ਗਈ ਹੈ ਤੇਰੀ ਭੇਟਾ ਗੁਰੂ ਘਰ ਵਿੱਚ ਕਿੰਨੇ ਦਿਹਾੜੇ ਸਾਲ ਚ ਆਉਂਦੇ ਸੰਗਤਾਂ ਮਨਾਉਂਦੀਆਂ ਪਰ ਉਹਨਾਂ ਦਿਹਾੜਿਆਂ ਤੇ ਛਬੀਲਾਂ ਨਹੀਂ ਲੱਗਦੀਆਂ ਇਸ ਦਿਨ ਤੇ ਕਿਉਂ ਲੱਗਦੀਆਂ ਗੁਰੂ ਦਾ ਵਾਰ ਸੀ ਜਾ ਬੇਟੀ ਤੇਰੀ ਭੇਟਾ ਪ੍ਰਵਾਨ ਹੋਈ ਹੈ ਮਿੱਠੇ ਜਲ ਦੀਆਂ ਛਬੀਲਾਂ ਲੱਗਿਆ ਕਰਨਗੀਆਂ ਨਾਲ ਸੰਗਤਾਂ ਨੂੰ ਪਦਾਰਥ ਖਾਣ ਨੂੰ ਮਿਲਣਗੇ ਇਹ ਗੁਰੂ ਦਾ ਵਰ ਹੈ ਚੰਦੂ ਦੀ ਨੋਹ ਦੀ ਇਹ ਭੇਟਾ ਪ੍ਰਵਾਨ ਹੋਈ ਹੈ ਜਿਹੜੇ ਤੁਸੀਂ ਮਿੱਠੇ ਜਲ ਦੀਆਂ ਛਬੀਲਾਂ ਲਾਉਂਦੇ ਹੋ ਤੇ ਲੰਗਰ ਚ ਲਾਉਂਦੇ ਹੋ ਫਿਰ ਉਸਨੇ ਕਿਹਾ ਸੀ ਪਿਤਾ ਜੀ ਗੁਰੂ ਸਾਹਿਬ ਜੀ ਇਹ ਕਿੰਨਾ ਕੁ ਚਿਰ ਭਾਣਾ ਵਰਤਾਓਗੇ ਕਹਿੰਦੇ ਬੇਟੀ ਜੇ ਤੂੰ ਚਾਹੁੰਦੀ ਹੈ ਤੇ ਫਿਰ ਕੱਲ ਤੋਂ ਉਪਰੰਤ ਹੋਰ ਸੂਰਜ ਨਹੀਂ ਚੜੂਗਾ ਸਰੀਰ ਛੱਡ ਦਿਆਂਗੇ ਤੇ ਮੇਰਾ ਕੀ ਬਣੂ ਮੈਂ ਇਸ ਚੰਡਾਲ ਦੇ ਘਰ ਨਹੀਂ ਰਹਿਣਾ ਚਾਹੁੰਦੀ ਸੋ ਜਾ ਤੈਨੂੰ ਬਚਨ ਦੇਨੇ ਆ ਜਦੋਂ ਅਸੀਂ ਸਰੀਰ ਛੱਡਾਂਗੇ ਤੇਰੀ ਆਤਮਾ ਨੂੰ ਵੀ ਆਪਣੇ ਨਾਲ ਹੀ ਲੈ ਜਾਵਾਂਗੇ ਸੱਚਖੰਡ ਨੂੰ ਤੇ ਇਸੇ ਤਰ੍ਹਾਂ ਹੋਇਆ ਸੀ ਫਿਰ ਆਖਰੀ ਦਿਨ ਇਹ ਚੰਡਾਲ ਗਊ ਦਾ ਚਮੜਾ ਲਾਇਆ ਤਾਜੀ ਮਾਰ ਕੇ ਕੱਚਾ ਚਮੜਾ ਤੇ ਕਹਿੰਦੇ ਫਿਰ ਅਜੇ ਵੀ ਨਹੀਂ ਮੰਨਦਾ ਤੇ ਐਸ ਗਊ ਦੇ ਕੱਚੇ ਚਮੜੇ ਚ ਤੈਨੂੰ ਸੀ ਦੇਣਾ ਤੇ ਧੁੱਪੇ ਰੱਖ ਦੇਣਾ ਜਿਵੇਂ ਜਿਵੇਂ ਸੁੱਕੂ ਤੇਵੇਂ ਤੇਵੇਂ ਤੂੰ ਚੁੜ ਚੁੜ ਕੇ ਮਰੇਗਾ ਜੇ ਸ਼ਰਤਾਂ ਨਹੀਂ ਮੰਨਦਾ ਤੇ ਆਖਰੀ ਹੁਣ ਖਾਸ ਦੱਸ ਤੈਨੂੰ ਚਮੜੇ ਚ ਬਾਹਰ ਦੇਣ ਲੱਗੇ ਹੈ ਆਖਰੀ ਖਾਸ ਸਾਹਿਬ ਸੱਚੇ ਪਾਤਸ਼ਾਹ ਨੇ ਦੱਸੀ ਕਿ ਸਾਡਾ ਇਸ਼ਨਾਨ ਕਰਨ ਨੂੰ ਚਿੱਤ ਕਰਦਾ ਹੈ ਪਹਿਲੋਂ ਤੇ ਬੋਲਦੇ ਨਹੀਂ ਸੀ ਖੁਸ਼ ਹੋ ਗਿਆ ਵੀ ਹੁਣ ਮੇਰੀ ਆਸ ਪੂਰੀ ਹੋ ਜਾਊ ਜਾਓ ਇਸ਼ਨਾਨ ਕਰਵਾ ਲਿਆਓ ਫਿਰ ਮੰਨ ਜਿਓ ਮੇਰੀਆਂ ਸ਼ਰਤਾਂ ਗੁਰੂ ਕੇ ਸਿੱਖ ਪੰਜ ਜਿਹੜੇ ਸੀ ਉਹ ਨਾਲ ਤੇ ਹੋਰ ਸੰਗਤਾਂ ਵੀ ਇਕੱਠੀਆਂ ਹੋਈਆਂ ਨਦੀ ਕਿਨਾਰੇ ਸਾਹਿਬ ਸੱਚੇ ਪਾਤਸ਼ਾਹ ਜੀ ਗਏ ਇਸ਼ਨਾਨ ਕਰਕੇ ਬੁੱਕਲ ਮਾਰ ਕੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਨਾਲ ਦੇ ਪੰਜ ਸਿੱਖਾਂ ਪਾਸੋਂ ਪੰਜ ਪਾਠ ਸਰਵਣ ਕੀਤੇ ਸੁਭ ਸਿੱਖਿਆ ਦੇ ਕੇ ਸਾਹਿਬ ਸੱਚੇ ਪਾਤਸ਼ਾਹ ਚਾਦਰਾਂ ਮੁੱਖ ਤੇ ਲੈ ਕੇ ਤੇ ਸਰੀਰ ਛੱਡ ਦਿੱਤਾ ਡੀਕ ਡੀਕ ਕੇ ਚੰਦੂ ਆਇਆ ਦੂਰੋਂ ਵੇਖ ਕੇ ਹੁਣ ਸਮਾਂ ਮਿਲ ਗਿਆ ਤੈਨੂੰ ਸੌਣ ਦਾ ਵੇਲ ਮਿਲ ਗਿਆ ਨੀਂਦਰਾ ਸੀ ਨਾ ਇਤ ਆਰਕ ਬੋਲੀ ਜਾਂਦਾ ਹੈ ਸਿੱਖ ਕਹਿੰਦੇ ਮਹਾਂਮੂਰਖਾ ਤੇਰੇ ਮੱਥੇ ਮੜ ਕੇ ਸਰੀਰ ਸੱਚਖੰਡ ਨੂੰ ਜਾ ਚੁੱਕੇ ਨੇ ਉਸੇ ਵੇਲੇ ਉਹਦੇ ਘਰੋਂ ਮਗਰੋਂ ਆਵਾਜ਼ ਆ ਗਈ ਵੀ ਤੇਰੀ ਨੂੰਹ ਮਰ ਗਈ ਹੈ ਰੋਂਦਾ ਫਿਰਦਾ ਭੱਜਾ ਉਹਨੂੰ ਕੀ ਹੋਇਆ ਮੈਂ ਚੰਗੀ ਬਲੀ ਛੱਡ ਕੇ ਆਇਆ ਗੁਰੂ ਸਾਹਿਬਾਂ ਦੇ ਬਚਨ ਪੂਰੇ ਹੋ ਗਏ ਵਾਪਸ ਫੇਰ ਘਰ ਨੂੰ ਗਿਆ ਗੁਰੂ ਕੇ ਸਿੱਖਾਂ ਨੇ ਗੁਰੂ ਸਾਹਿਬਾਂ ਦੇ ਸਰੀਰ ਦਾ ਬਵਾਨ ਸਜਾਇਆ ਇਸ਼ਨਾਨ ਕਰਵਾਇਆ ਬਵਾਨ ਸਜਾਇਆ ਇਸ ਪ੍ਰਕਾਰ ਚੰਦਨ ਆਰਗ ਸਮੱਗਰੀ ਪਾ ਕੇ ਸੰਸਕਾਰ ਕਰਕੇ ਸਾਰੀ ਚਿਖਾ ਜਿਹੜੀ ਸੀ ਜਲ ਪ੍ਰਵਾਹ ਕਰ ਦਿੱਤੀ ਫਿਰ ਵਾਪਸ ਗੁਰੂ ਕੇ ਸਿੱਖ ਆਏ ਸਨ ਅੰਮ੍ਰਿਤਸਰ ਸਾਹਿਬ ਤੇ ਬਾਬਾ ਬੁੱਢਾ ਜੀ ਪਾਸੋਂ ਸਹਿਜ ਪਾਠ ਲਿਖਵਾਇਆ ਗੁਰਬਾਣੀ ਦਾ ਜਿਸ ਥਾਂ ਤੇ ਕਾਲ ਤਖ਼ਤ ਬਣਵਾਇਆ ਬਾਅਦ ਵਿਚ ਕਾਲ ਕੁਟੀਆ ਵਿਚ 13 ਦਿਨਾਂ ਬਾਅਦ ਭੋਗ ਪਿਆ ਸੋ ਆਗਿਆ ਔਰ ਸੁਣੋ ਮਨ ਲਾਏ ਸਭੀ ਮਨ ਧਾਰੋ ਸੁਖ ਪਾਏ ਪਾਛੇ ਰੀਤ ਚਲੀ ਆਈ ਮ੍ਰਿਤਕ ਪਾਸੇ ਐਸ ਕਰਾਈ ਗਰਭ ਪੁਰਾਣ ਪੜਾਵੇ ਕਉ ਔਰ ਪੁਰਾਣ ਪੜਨ ਮਤ ਲਉ ਵੇਦ ਪੁਰਾਣ ਅਬ ਸਭ ਮਥ ਲੀਨੇ ਸਭ ਕਾ ਸਾਰ ਗੁਰਜੀ ਗ੍ਰੰਥ ਕੀਨੇ ਪਾਵੇ ਭੋਗ ਰਾਗ ਮਾੜਾ ਪਰ ਛਿਨਮੇ ਪਾਵ ਜਾਹੇ ਤਾਂ ਕਿ ਸੜ ਕੜਾ ਪ੍ਰਸ਼ਾਦ ਨਿਮਿਤੇ ਕਰਾਵੇ ਨਰਕੋ ਸੁਸਕ ਮੂਲ ਨਾ ਜਾਵੇ ਲੈ ਆ ਗਿਆ ਤਬ ਸਭੇ ਕੀ ਬੁੱਢੇ ਪਾਇਆ ਭੋਗ ਰਾਗ ਮਾੜਾ ਪੁਰ ਪ੍ਰੇਮ ਸਿੰਘ ਗੁਰੂ ਗ੍ਰੰਥ ਜੀ ਜੋਗ ਉਹਦੇ ਹਰਵਾਲ ਗ੍ਰੰਥ ਪਰ ਪਾਇਓ ਸਭ ਸੰਗਤ ਨੇ ਸੀਸ ਝੁਕਾਇਓ ਆਗੇ ਚੌਕੀ ਧਾੜ ਕਰਾਹਾ ਗਾਵੇ ਰਾਗੀ ਸ਼ਬਦ ਮਾਹਾ ਸਾਹਿਬ ਬੁੱਢਾ ਪਾਠ ਉਚਾਰਾ ਭਾਈ ਗੁਰਦਾਸ ਚੌਰ ਕਰ ਧਾਰਾ ਜਦੋਂ ਭੋਗ ਪੈਂਦਾ ਹੋਵੇ ਇੱਕ ਸਿੰਘ ਨੂੰ ਚੌਰ ਕਰਨਾ ਚਾਹੀਦਾ ਸਾਹਿਬ ਗੁਰੂ ਗ੍ਰੰਥ ਸਾਹਿਬ ਤੇ ਫਿਰ ਜਰੀ ਪਛਾਕ ਮੋਲਕ ਚੀਨੀ ਸਾਹਿਬ ਬੁੱਢੇ ਕਉ ਗੁਰ ਦੀਨੇ ਆਗੇ ਚੌਂਕੀ ਧਾਰ ਕੜਾਹਾ ਗਾਵੇ ਰਾਗੀ ਸ਼ਬਦੋ ਵਾਹਾ ਇਹ ਗੁਰਬਿਲਾਸ ਇਤਿਹਾਸ ਦੀਆਂ ਪੰਕਤੀਆਂ ਉਸ ਮੌਕਾ ਦੀਆਂ ਜੋ ਤੁਹਾਡੇ ਸਮੱਖ ਰੱਖੀਆਂ ਹੈ ਇਹਨਾਂ ਦਾ ਵਿਸਥਾਰ ਕਰਨ ਦਾ ਅਰਥ ਕਰਨ ਦਾ ਹੁਣ ਸਮਾਂ ਨਹੀਂ 13 ਦਿਨਾਂ ਬਾਅਦ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਿਬ ਗੁਰੂ ਸਰੂਪ ਦਾ ਭੋਗ ਪੰਚਮ ਪਾਤਸ਼ਾਹ ਦੀ ਯਾਦ ਵਿਚ ਪਿਆ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਫਿਰ ਦਸਤਾਰਬੰਦੀ ਆਦਿਕ ਹੋਈ ਜੋ ਕੁਰਤਾ ਗੱਦੀ ਨਿਜਤ ਪਹਿਲੋ ਮਹਾਰਾਜ ਸਾਹਿਬ ਜੀ ਕਰ ਗਏ ਸਨ ਤੇ 12 ਕੁ ਦਿਨਾਂ ਦੇ ਵਿਚ ਸਾਰੀ ਖੇਡ ਸਾਹਿਬ ਸੱਚੇ ਪਾਤਸ਼ਾਹ ਨੇ ਵਰਤਾ ਦਿੱਤੀ। ਇਸ ਪੱਖ ਦੇ ਵਿਸਥਾਰ ਚ ਨਹੀਂ ਬੋਲਿਆ ਗਿਆ, ਬੋਲਣਾ ਕੁਝ ਜ਼ਿਆਦਾ ਪੈ ਗਿਆ ਹੈ। ਤੇ ਜਾਈ ਦਾ ਸਾਰਾ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਹੀ ਸੀ ਗੁਰਮੁਖਾਂ ਦਾ ਹੁਕਮ ਜਾਉਣ ਲਈ। ਸੋ ਗੁਰਮੁਖੋ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਪਜੀ ਸਾਹਿਬ ਵੀ ਜ਼ਰੂਰੀ ਹੈ, ਨਿਤਨੇਮ ਕਰਨਾ ਵੀ ਜ਼ਰੂਰੀ ਹੈ, ਤੇ ਸਰਦਾ ਪਿਆਰ ਨਾਲ ਆਉਣਾ ਸੁਣਨਾ ਵੀ ਬੜਾ ਭਾਰੀ ਜ਼ਰੂਰੀ ਹੈ। ਇਸ ਤਰ੍ਹਾਂ ਦੇ ਟਕਸਾਲਾਂ ਤੇ ਦਲਾਂ ਵਾਲੇ ਗੁਰੂ ਕਿਰਪਾ ਨਾਲ ਕਰਦੇ ਰਹੇ ਤੇ ਗਾਂ ਵੀ ਕਰਨਗੇ। ਇੰਨੀਆਂ ਬੇਨਤੀਆਂ ਸਵੀਕਾਰ ਕਰੋ। ਠੀਕ, ਆਪ ਜੀ ਬਹੁਤ ਸਮੇਂ ਤੋਂ ਲੈ ਕੇ ਬੈਠੇ ਹੋ, ਪਿਛਲੇ ਵਾਰੀ ਵੀ ਦਾਸ ਨੂੰ ਆਖਰੀ ਸਮਾਂ ਮਿਲਿਆ ਸੀ, ਸ਼ਾਰਟਕੱਟ ਕਰਨਾ ਪਿਆ, ਤੇ ਹੁਣ ਵੀ ਆਖਰੀ ਹੈ। ਸ਼ੈਂਟ ਪ੍ਰਬੰਧਕਾਂ ਨਾਲ ਐਵੇਂ ਠੀਕ ਸਮਝਦੇ ਹੋਣਗੇ, ਤੋ ਤੁਸੀਂ ਵੀ ਥੱਕੇ ਹੋਵੋਗੇ। ਮੈਂ ਤਾਂ ਪਾਸੇ ਪਾਸੇ ਬਹਿ ਕੇ ਸੁਣ ਕੇ ਲੰਬੇ ਪੈ ਕੇ ਦੋਹਰਾ ਕੰਮ ਸੇਵਾ ਲੈ ਲਈ। ਮਹਾਰਾਜ ਸਾਹਿਬ ਜੀ ਨੇ ਸੁਣਿਆ ਤੁਹਾਨੂੰ ਸਾਰਿਆਂ ਨੂੰ ਹੀ ਹੈ, ਗਰੀਬ ਨਿਵਾਜ ਕਿਰਪਾ ਕਰਨ, ਸਭ ਦਾ ਪੜਿਆ ਸੁਣਿਆ ਥਾਂ ਪਾਉਣ। ਤੋ ਗੁਰੂ ਚ ਲਾਈ ਮਰਜ਼ਾਦਾ ਨੂੰ ਆਪਾਂ ਅਪਣਾਉਣਾ, ਇੱਕ ਦੂਜੇ ਭਰਾ ਨਾਲ ਮਿਲ ਕੇ ਚੱਲਣਾ। ਐਵੇਂ ਨਹੀਂ ਬਣਨਾ ਕਿ ਸਿਫਤ ਸਲਾਹਣ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਬੰਦੇ ਦੇ ਬੰਦੇ ਨਹੀਂ ਬਣਨਾ। ਸਾਹਿਬ ਗੁਰੂ ਗ੍ਰੰਥ ਸਾਹਿਬ ਤੇ ਕਾਲ ਪੁਰਖ ਦੇ ਆਪਾਂ ਪੁਜਾਰੀ ਬਣਨਾ, ਸੱਚਾ ਤੇ ਮਿੱਠਾ ਬੋਲਣਾ, ਨਸ਼ਿਆਂ ਤੇ ਵਿਸ਼ਿਆਂ ਤੋਂ ਬਚਣਾ, ਫਿਰ ਹੋਵਾਂਗੇ ਲੋਕ ਸੁਖੀ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮੇਲੇ ਪਿਆਰ ਨਾ ਕਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।